ਵਾਹਿਗੁਰੂ ਸਾਹਿਬ ਜੀਓ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਗੁਰੂ ਪਿਆਰੇ ਬਾਊ ਜੀਆਂ ਦੁਆਰਾ ਲਿਖੇ ਹੋਏ ਸੋ ਕਿਚ ਕਰ ਜਿਤ ਮੈਲ ਨਾ ਲਾਗੇ ਦੇ ਵਿਸ਼ੇ 'ਤੇ ਦੂਸਰਾ ਭਾਗ ਪੜਿਆ ਜਾਂਦਾ ਹੈ ਜੀ। ਇਹ ਗੁਰਬਾਣੀ ਵਿਚਾਰ ਇਸ ਭਾਵਨਾ ਅਤੇ ਅਰਦਾਸ ਨਾਲ ਪੜਿਆ ਜਾਂਦਾ ਹੈ ਕਿ ਇਸ ਨੂੰ ਪੜ੍ਹ ਸੁਣ ਕੇ ਸਾਡੇ ਜ਼ਮੀਰ ਦੀ ਆਵਾਜ਼ ਜਾਗ ਪਵੇ, ਅਸੀਂ ਆਪਣਾ ਆਤਮ ਪਰਖੇਪਣ ਕਰਨ ਦੇ ਲਾਇਕ ਹੋ ਸਕੀਏ, ਅਤੇ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਿ ਉਹ ਸਾਨੂੰ ਆਪਣੀ ਸ਼ਰਨ ਵਿੱਚ ਲੈ ਲੈਣ। ਕਿਉਂਕਿ ਮਨਮੁਖ ਹਰ ਹਰ ਕਰ ਥਕੇ ਮੈਲ ਨਾ ਸਕੀ ਤੋਏ, ਮਨ ਮੇਰੇ ਗੁਰ ਸਰਣ ਆਵੈ ਤਾਂ ਨਿਰਮਲ ਹੋਏ। ਸੋ ਕਿਛ ਕਰ ਜਿਤ ਮੈਲ ਨਾ ਲਾਗੈ, ਭਾਗ ਦੂਸਰਾ। ਸਾਡਾ ਮਨ ਬੜਾ ਚੰਚਲ ਹੋਣ ਕਰਕੇ ਇਸ ਵਿੱਚ ਖਿਨ ਖਿਨ ਕੋਈ ਨਾ ਕੋਈ ਕਲਪਨਾ ਉਤਪੰਨ ਹੁੰਦੀ ਰਹਿੰਦੀ ਹੈ। ਇਹਨਾਂ ਖਿਆਲਾਂ ਉੱਤੇ ਸਾਡੇ ਵਾਤਾਵਰਣ ਦੀ ਸੰਗਤ ਅਤੇ ਅੰਦਰਲੇ ਮਲੀਨ ਮਨ ਦੀ ਰੰਗਤ ਦਾ ਅਸਰ ਹੁੰਦਾ ਹੈ। ਇਸ ਤਰ੍ਹਾਂ ਮਨ ਦੀ ਮਲੀਨਤਾ ਦਾ ਸਿਲਸਿਲਾ ਲਗਾਤਾਰ ਅਤੇ ਅਤੁੱਟ ਚੱਲਦਾ ਹੀ ਰਹਿੰਦਾ ਹੈ। ਮਨ ਬੜਾ ਚੰਚਲ ਹੋਣ ਕਰਕੇ ਖਿਨ ਖਿਨ ਕੋਈ ਨਾ ਕੋਈ ਕਲਪਨਾ ਉਤਪੰਨ ਹੁੰਦੀ ਰਹਿੰਦੀ, ਔਰ ਇਹਨਾਂ ਖਿਆਲਾਂ ਉੱਤੇ ਵਾਤਾਵਰਣ ਦੀ ਸੰਗਤ ਅਤੇ ਅੰਦਰਲੇ ਮਲੀਨ ਮਨ ਦੀ ਰੰਗਤ ਦਾ ਅਸਰ ਹੁੰਦਾ ਹੈ, ਔਰ ਇਸ ਤਰ੍ਹਾਂ ਮਨ ਦੀ ਮਲੀਨਤਾ ਦਾ ਸਿਲਸਿਲਾ ਲਗਾਤਾਰ ਅਤੇ ਅਟੁੱਟ ਚੱਲਦਾ ਹੀ ਰਹਿੰਦਾ, ਜੋ ਕਿ ਸਾਡੇ ਖਿਆਲਾਂ, ਵਿਚਾਰਾਂ, ਕਰਮਾਂ, ਸੁਭਾਅ ਅਤੇ ਸਾਡੇ ਆਚਰਣ ਰਾਹੀਂ ਸਹਿਜ ਸੁਭਾਏ ਹੀ ਸਾਡੇ ਜੀਵਨ ਦੇ ਹਰ ਪੱਖ ਵਿੱਚ ਪ੍ਰਗਟ ਹੁੰਦਾ ਰਹਿੰਦਾ। ਔਰ ਐਸੇ ਮਲੀਨ ਅਗਿਆਨਤਾ ਅਤੇ ਭਰਮ ਨੂੰ ਹੀ ਅਸੀਂ ਸਹੀ, ਉੱਤਮ, ਵਿਸ਼ੇਸ਼, ਸੱਚਾ ਅਤੇ ਜਾਇਜ਼ ਮੰਨੀ ਬੈਠੇ, ਅਤੇ ਅਣਜਾਣੇ ਹੀ ਮਲੀਨ ਜੀਵਨ ਦੀ ਰਵਾਨਗੀ ਵਿੱਚ ਰੁੜੇ ਜਾ ਰਹੇ। ਇਸ ਤਰ੍ਹਾਂ ਸਾਡਾ ਆਪਸ ਵਿੱਚ ਟਾਕਰਾ ਹੁੰਦਾ ਰਹਿੰਦਾ ਹੈ, ਜਿਸ ਨਾਲ ਈਰਖਾ, ਦੁਐਤ, ਤਵਸਬ, ਵੈਰ ਵਿਰੋਧ ਵੱਧਦਾ ਜਾਂਦਾ ਹੈ, ਅਤੇ ਸਾਰੇ ਸੰਸਾਰ ਵਿੱਚ ਲੜਾਈਆਂ ਝਗੜਿਆਂ ਦਾ ਭੜਥੂ ਪਿਆ ਹੋਇਆ। ਕਿਉਂਕਿ ਮਲੀਨ ਅਗਿਆਨਤਾ ਅਤੇ ਭਰਮ ਨੂੰ ਹੀ ਅਸੀਂ ਸਹੀ, ਉੱਤਮ, ਵਿਸ਼ੇਸ਼, ਸੱਚਾ ਅਤੇ ਜਾਇਜ਼ ਮੰਨੀ ਬੈਠੇ। ਦੂਜੇ ਲਫਜ਼ਾਂ ਵਿੱਚ, ਇਸ ਅੰਦਰਲੀ ਮਾਨਸਿਕ ਗਿਲਾਨੀ ਦੀ ਜ਼ਹਿਰ ਸਮੁੱਚੀ ਇਨਸਾਨੀਅਤ ਦੇ ਰਗੋ ਰੇਸ਼ੇ ਵਿੱਚ ਤਸ ਵਸ ਰਸ ਕੇ ਸਮਾ ਚੁੱਕੀ ਹੈ, ਅਤੇ ਛੂਤ ਦੀ ਬਿਮਾਰੀ ਵਾਂਗ ਸਾਰੇ ਸੰਸਾਰ ਵਿੱਚ ਫੈਲ ਰਹੀ, ਜਿਸ ਨਾਲ ਵਿਸ਼ਵ ਵਿੱਚ ਅਸ਼ਾਂਤੀ, ਬੇਵਿਸਾਹੀ, ਖਿੱਚੋ ਤਾਣ, ਖੁਦਗਰਜ਼ੀ, ਖੋਹਾ ਖਾਹੀ, ਲੁੱਟ ਖਸੁੱਟ, ਠੱਗੀ ਠੋਰੀ, ਧੱਕੇਸ਼ਾਹੀ, ਭ੍ਰਿਸ਼ਟਾਚਾਰ, ਬੇਈਮਾਨੀ, ਮਿਲਾਵਟ ਅਤੇ ਜ਼ੁਲਮ ਦਾ ਬੋਲਬਾਲਾ, ਅਫਸੋਸ ਅਤੇ ਦੁੱਖਦਾਈ ਗੱਲ ਹੈ ਕਿ ਇਤਨੇ ਧਰਮ, ਕਰਮ, ਪਾਠ, ਪੂਜਾ, ਸਭਾ, ਸੁਸਾਇਟੀਆਂ ਅਤੇ ਫਿਲਾਸਫੀਆਂ ਦੇ ਪ੍ਰਚਾਰ ਦੇ ਬਾਵਜੂਦ ਮਨੁੱਖ ਦੀ ਇਹ ਤਰਸਯੋਗ ਅਧੋਗਤੀ ਹੋ ਰਹੀ ਹੈ। ਇਹ ਮਾਨਸਿਕ ਗਿਲਾਨੀ ਦੀ ਹਵਾੜ ਜਾਂ ਬਦਬੂ ਸਾਡੇ ਮਨ, ਸਾਡੇ ਚਿੱਤ, ਸਾਡੀ ਬੁੱਧੀ, ਸਾਡਾ ਅੰਤਿਸ਼ਕਰਨ, ਸਾਡੇ ਮਜ਼ਹਬਾਂ, ਧਾਰਮਿਕ ਅਸਥਾਨਾਂ, ਕੌਮਾਂ, ਦੇਸ਼ਾਂ, ਨੌਕਰਸ਼ਾਹੀ, ਮਹਿਕਮਿਆਂ ਅਤੇ ਸਰਕਾਰਾਂ ਵਿੱਚ ਸਮਾ ਗਈ ਹੈ, ਔਰ ਜਿਸ ਦਾ ਸਬੂਤ ਸਾਡੇ ਜੀਵਨ ਦੇ ਹਰ ਪੱਖ ਵਿੱਚ, ਹਰ ਕੰਮ ਵਿੱਚ, ਹਰ ਗੱਲਬਾਤ ਵਿੱਚ, ਵਪਾਰ ਵਿੱਚ, ਵਿਹਾਰ ਵਿੱਚ, ਰਿਸ਼ਤੇਦਾਰੀਆਂ ਵਿੱਚ, ਮਿੱਤਰਤਾਈਆਂ ਵਿੱਚ, ਪਰਮਾਰਥ ਵਿੱਚ, ਸਰਕਾਰਾਂ ਵਿੱਚ, ਦਫ਼ਤਰਾਂ ਵਿੱਚ, ਵਿੱਦਿਅਕ ਸੰਸਥਾਵਾਂ ਵਿੱਚ, ਧਾਰਮਿਕ ਅਸਥਾਨਾਂ ਵਿੱਚ ਅਤੇ ਸਭਾ ਸੁਸਾਇਟੀਆਂ ਵਿੱਚ ਪ੍ਰਤੱਖ ਜ਼ਾਹਿਰ ਹੋ ਰਿਹਾ। ਗੁਰਬਾਣੀ ਵਿੱਚ ਅਕਾਲ ਪੁਰਖ ਅਤੇ ਉਸ ਦੇ ਪ੍ਰਕਾਸ਼ ਰੂਪ ਬਾਣੀ ਨਾਮ ਅਤੇ ਭਗਤਾਂ ਮਹਾਂਪੁਰਖਾਂ ਦੀ ਨਿਰਮਲਤਾ ਨੂੰ ਇਉਂ ਦਰਸਾਇਆ ਗਿਆ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਨਿਰਮਲ 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 ਹੈ ਤੇਰੀ ਬਾਣੀ, ਘੱਟ ਘੱਟ ਸੁਣੀ ਸ਼੍ਰਵਣ ਵਖਾਣੀ, ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਣੀ। ਐਸੇ ਆਤਮਿਕ ਮੰਡਲ ਦੇ ਪਵਿੱਤਰ ਅਤੇ ਨਿਰਮਲ ਪ੍ਰਕਾਸ਼ ਦੀ ਹਜ਼ੂਰੀ ਵਿੱਚ ਝੂਠਾ ਮਾਇਕੀ ਮੰਡਲ ਅਤੇ ਤ੍ਰੈਗੁਣੀ ਪ੍ਰਕਿਰਤੀ ਅਤੇ ਪ੍ਰਵਿਰਤੀ ਝੌਲੀ ਅਤੇ ਮੈਲੀ ਹੀ ਪ੍ਰਤੀਤ ਹੁੰਦੀ ਹੈ। ਐਸੇ ਆਤਮਿਕ ਮੰਡਲ ਦੇ ਪਵਿੱਤਰ ਅਤੇ ਨਿਰਮਲ ਪ੍ਰਕਾਸ਼ ਦੀ ਹਜ਼ੂਰੀ ਵਿੱਚ ਇਹ ਝੂਠਾ ਮਾਇਕੀ ਮੰਡਲ ਅਤੇ ਤ੍ਰੈਗੁਣੀ ਪ੍ਰਕਿਰਤੀ ਅਤੇ ਪ੍ਰਵਿਰਤੀ ਝੌਲੀ ਅਤੇ ਮੈਲੀ ਹੀ ਪ੍ਰਤੀਤ ਹੁੰਦੀ ਹੈ। ਜਦ ਦੁੱਧ ਵਰਗਾ ਚਿੱਟਾ ਕੱਪੜਾ ਜਾਂ ਕਾਗਜ਼ ਹੱਥ ਲਾਏ ਤੋਂ ਮੈਲਾ ਹੋ ਸਕਦਾ ਹੈ, ਤਾਂ ਸਾਡੇ ਜੋਤ ਸਰੂਪੀ ਨਿਰਮਲ ਮਨ ਉੱਤੇ ਨੀਵੇਂ ਅਤੇ ਮੈਲੇ ਖਿਆਲਾਂ, ਨੀਵੇਂ ਕਰਮਾਂ ਅਤੇ ਗੰਧਲੇ ਵਾਤਾਵਰਣ ਦਾ ਅਕਸ ਪੈਣਾ ਲਾਜ਼ਮੀ ਹੈ। ਅੰਮ੍ਰਿਤਮਈ ਦੁੱਧ ਵਿੱਚ ਜੇ ਇੱਕ ਛਿੱਟਾ ਖੱਟੇ ਦਾ ਪੈ ਜਾਵੇ ਤਾਂ ਦੁੱਧ ਵਿਗੜ ਜਾਂਦਾ ਹੈ ਅਤੇ ਇਸਦੀ ਨਿਰਮਲਤਾ ਘੱਟ ਜਾਂਦੀ ਹੈ। ਇਸੇ ਤਰ੍ਹਾਂ ਆਤਮਿਕ ਜੋਤ ਦਾ ਪ੍ਰਕਾਸ਼ ਅਤ ਨਿਰਮਲ ਅਤੇ ਪਵਿੱਤਰ ਹੁੰਦਾ ਹੈ, ਪਰ ਜੇਕਰ ਮਾਇਕੀ ਖਿਆਲ ਜਾਂ ਕਲਪਨਾ ਮਨ ਵਿੱਚ ਉਪਜੇ ਤਾਂ ਨਿਰਮਲ ਪ੍ਰਕਾਸ਼ ਉੱਤੇ ਮਲੀਨ ਖਿਆਲ ਦਾ ਪਰਛਾਵਾਂ ਪੈ ਜਾਂਦਾ। ਇਸ ਅਤ ਸੂਖਮ ਸਵੈਪਨਾ ਦੇ ਨਿਰਮਲ ਮੰਡਲ ਵਿੱਚ ਸੂਖਮ ਤੋਂ ਸੂਖਮ ਨੀਵੇਂ ਖਿਆਲ ਦੀ ਖਿੰਨ ਭੰਗਰ ਛੋ ਵੀ ਸੂਖਮ ਤੋਂ ਸੂਖਮ ਨੀਵੇਂ ਖਿਆਲ ਦੀ ਖਿੰਨ ਭੰਗਰ ਛੋ ਵੀ ਮਨ ਨੂੰ ਮੈਲਾ ਕਰ ਜਾਂਦੀ। ਜੇਤਾ ਮੋਹ ਪ੍ਰੀਤ ਸਵਾਦ ਸਭਾ ਕਾਲਖ ਦਾਗਾ ਦਾਗ, ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ, ਨਾਨਕ ਵਿਣ ਨਾਵੈ ਆਲੂਦਿਆ ਜਿੱਤੀ ਹੋਰ ਖਿਆਲ। ਸੋ ਸੂਖਮ ਤੋਂ ਸੂਖਮ ਨੀਵੇਂ ਖਿਆਲ ਦੀ ਖਿੰਨ ਭੰਗਰ ਛੋ ਵੀ ਮਨ ਨੂੰ ਮੈਲਾ ਕਰ ਜਾਂਦੀ। ਦੁੱਧ ਅਤੇ ਖੱਟੀ ਛਿੱਟ ਤਾਂ ਅਸਥੂਲ ਮਾਇਕੀ ਮੰਡਲ ਦੇ ਦ੍ਰਿਸ਼ਟਾਂਤ ਹਨ, ਪਰ ਆਤਮ ਪ੍ਰਕਾਸ਼ ਅਤੇ ਖਿਆਲ ਅਤ ਸੂਖਮ ਅਤੇ ਅਦ੍ਰਿਸ਼ਟ ਤੱਤ ਹਨ ਜੋ ਸਿਰਫ ਮਹਿਸੂਸ ਜਾਂ ਅਨੁਭਵ ਹੀ ਕੀਤੇ ਜਾ ਸਕਦੇ ਹਨ। ਅਸੀਂ ਬਾਹਰਲੀ ਦਿਸਣ ਹਾਰ ਮੈਲ ਤੋਂ ਬਚਣ ਲਈ ਅਨੇਕਾਂ ਉਪਾਅ ਕਰਦੇ ਹਾਂ, ਪਰ ਅੰਦਰਲੀ ਸੂਖਮ ਮਾਨਸਿਕ ਮੈਲ ਤੋਂ ਬਚਣ ਲਈ ਬਿਲਕੁਲ ਕੋਈ ਉਪਾਅ ਜਾਂ ਸੰਕੋਚ ਨਹੀਂ ਕਰਦੇ, ਬਲਕਿ ਆਪਣੀਆਂ ਨੀਵੀਆਂ ਰੁਚੀਆਂ ਵਾਲੇ ਖਿਆਲਾਂ ਨਾਲ ਖਿੰਨ ਖਿੰਨ ਪਲ ਪਲ ਸਦਾ ਮਨ ਨੂੰ ਮੈਲਾ ਕਰੀ ਜਾ ਰਹੇ ਹਾਂ। ਇਸ ਤਰ੍ਹਾਂ ਅਸੀਂ ਅਣਜਾਣੇ ਹੀ ਆਪਣੇ ਮਨ ਨੂੰ ਜਨਮਾਂ ਜਨਮਾਂ ਤੋਂ ਮੈਲ ਲਾਉਂਦੇ ਆਏ ਹਾਂ, ਜਨਮਾਂ ਜਨਮਾਂ ਤੋਂ ਆਪਣੇ ਮਨ ਨੂੰ ਮੈਲ ਲਾਉਂਦੇ ਆਏ ਹਾਂ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਹੋ। ਸਾਡੀ ਕਿਤਨੀ ਅਗਿਆਨਤਾ ਹੈ ਕਿ ਅੰਤਰ ਆਤਮੇ ਜੋਤ ਦੀ ਅਤ ਨਿਰਮਲਤਾ ਨੂੰ ਆਪਣੀ ਨੀਵੀਆਂ ਰੁਚੀਆਂ ਵਾਲੇ ਮਲੀਨ ਮਾਇਕੀ ਖਿਆਲਾਂ ਨਾਲ ਅਸੀਂ ਖਿੰਨ ਖਿੰਨ ਸਹਿਜ ਸੁਭਾਏ ਮੈਲਾ ਕਰੀ ਜਾਂਦੇ ਹਾਂ ਅਤੇ ਇਸ ਦੀਰਘ ਅਣਗਹਿਲੀ ਦੀ ਸਾਨੂੰ ਸੋਝ ਹੀ ਨਹੀਂ ਹੈ, ਕੋਈ ਅਹਿਸਾਸ ਹੀ ਨਹੀਂ ਹੈ, ਅਫਸੋਸ ਹੀ ਨਹੀਂ, ਪਛਤਾਵਾ ਹੀ ਨਹੀਂ, ਸੰਕੋਚ ਤਾਂ ਕੀ ਕਰਨਾ ਸੀ। ਗੁਰਬਾਣੀ ਅਤੇ ਹੋਰ ਅਨੇਕਾਂ ਧਰਮ ਗ੍ਰੰਥ ਆਦਿ ਕਾਲ ਤੋਂ ਹੀ ਇਨਸਾਨ ਨੂੰ ਇਸ ਮਾਨਸਿਕ ਮੈਲ ਬਾਬਤ ਤਾੜਨਾ ਕਰਦੇ ਅਤੇ ਉਪਦੇਸ਼ ਦਿੰਦੇ ਆਏ ਹਨ, ਪਰ ਅਸੀਂ ਮਾਇਆ ਦੇ ਨਸ਼ੇ ਵਿੱਚ ਇਤਨੇ ਮਦਹੋਸ਼ ਅਤੇ ਢੀਠ ਹੋ ਗਏ ਹਾਂ ਕਿ ਮਾਇਕੀ ਮਲੀਨਤਾ ਦੀ ਸਾਨੂੰ ਸੋਝ ਹੀ ਨਹੀਂ ਆਈ, ਬਲਕਿ ਇਸੇ ਮਲੀਨਤਾ ਵਿੱਚ ਵਿਚਰਨ ਅਤੇ ਗਲਤਾਨ ਹੋਣ ਨੂੰ ਹੀ ਸਿਆਣਪ ਸਮਝਦੇ ਹਾਂ ਅਤੇ ਇਸ ਮਲੀਨ ਜੀਵਨ ਖੇਤਰ ਵਿੱਚ ਇੱਕ ਦੂਜੇ ਤੋਂ ਵੱਧ ਚੜ੍ਹ ਕੇ ਮੁਕਾਬਲਾ ਕਰਦੇ ਹਾਂ ਅਤੇ ਆਪਣਾ ਅਮੋਲਕ ਜੀਵਨ ਤਬਾਹ ਕਰੀ ਜਾਂਦੇ ਹਾਂ। ਇਸ ਮਾਇਆ ਦੇ ਨਸ਼ੇ ਵਿੱਚ ਇਤਨੇ ਮਦਹੋਸ਼ ਅਤੇ ਢੀਠ ਹੋ ਗਏ, ਪਲਚ ਪਲਚ ਸਗਲੀ ਮੋਈ ਝੂਠਾ ਧੰਦਾ ਮੋਹ। ਸਾਡੀ ਬਿਰਤੀ ਸਾਡੇ ਸਰੀਰ ਕੱਪੜੇ ਘਰ ਅਤੇ ਆਲੇ ਦੁਆਲੇ ਨੂੰ ਹੀ ਸਾਫ਼ ਰੱਖਣ ਅਤੇ ਸਜਾਉਣ ਦੇ ਆਰ ਵਿੱਚ ਲੱਗੀ ਰਹਿੰਦੀ, ਪਰ ਸਾਨੂੰ ਆਪਣੇ ਅੰਦਰਲੇ ਸੂਖਮ ਮਨ ਦੀ ਸਫਾਈ ਦਾ ਕੋਈ ਖਿਆਲ ਨਹੀਂ ਆਉਂਦਾ। ਉਦਮ ਤਾਂ ਕੀ ਕਰਨਾ ਸੀ, ਵੱਧ ਤੋਂ ਵੱਧ ਮਹਿੰਗੇ ਸਾਬਣ ਕਰੀਮ ਪਾਊਡਰ ਆਦਿ ਨਾਲ ਅਸੀਂ ਆਪਣੇ ਸਰੀਰ ਨੂੰ ਸਾਫ਼ ਰੱਖਣ ਦਾ ਯਤਨ ਕਰਦੇ ਹਾਂ, ਪਰ ਫਿਰ ਵੀ ਇਹ ਸਰੀਰ ਮੈਲਾ ਅਤੇ ਗੰਦਾ ਹੁੰਦਾ ਰਹਿੰਦਾ ਹੈ। ਅਸੀਂ ਅੰਮ੍ਰਿਤਮਈ ਖੁਰਾਕ ਖਾਂਦੇ ਹਾਂ, ਪਰ ਕੁਝ ਘੰਟਿਆਂ ਵਿੱਚ ਹੀ ਸਭ ਕੁਝ ਗੰਦਾ ਹੋ ਜਾਂਦਾ ਹੈ। ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ, ਪਾਪੀ ਸਿਓ ਤਨ ਗੱਡਿਆ, ਥੁੱਕਾ ਪਈਆ ਤਿੱਤ। ਅਸੀਂ ਮਹਿੰਗੇ ਤੋਂ ਮਹਿੰਗੇ ਕੱਪੜਿਆਂ ਨਾਲ ਇਸ ਸਰੀਰ ਨੂੰ ਸਜਾਉਂਦੇ ਹਾਂ, ਪਰ ਸਰੀਰ ਦੇ ਨਾਲ ਲੱਗ ਕੇ ਕੁਝ ਘੰਟਿਆਂ ਵਿੱਚ ਹੀ ਇਹ ਕੱਪੜੇ ਮੈਲੇ ਹੋ ਜਾਂਦੇ ਹਨ। ਜੇਕਰ ਅਸਥੂਲ ਚੀਜ਼ਾਂ ਸਾਡੇ ਮੈਲੇ ਤਨ ਨਾਲ ਲੱਗ ਕੇ ਛੇਤੀ ਮੈਲੀਆਂ ਹੋ ਸਕਦੀਆਂ ਹਨ, ਤਾਂ ਸਾਡਾ ਅਤ ਸੂਖਮ ਮਨ ਵੀ, ਸਾਡੀ ਅੰਦਰਲੀ ਸੂਖਮ ਮਾਨਸਿਕ ਰੰਗਤ ਜਾਂ ਮੈਲ ਦੀ ਖਿੰਨ ਭੰਗਰ ਛੋ ਨਾਲ ਮਲੀਨ ਹੋ ਸਕਦਾ ਹੈ। ਇਸੇ ਤਰ੍ਹਾਂ ਅਖੌਤੀ ਚੰਗੇਰੇ ਖਿਆਲ ਅਤੇ ਧਾਰਮਿਕ ਵਲਵਲੇ ਵੀ, ਇਹ ਅਖੌਤੀ ਚੰਗੇਰੇ ਖਿਆਲ ਅਤੇ ਧਾਰਮਿਕ ਵਲਵਲੇ ਵੀ ਅੰਤਿਸ਼ਕਰਨ ਦੀ ਗੰਦੀ ਹਵਾੜ ਨਾਲ ਮਲੀਨ ਹੋ ਜਾਂਦੇ ਹਨ, ਅਤੇ ਅਸੀਂ ਆਪਣੀ ਹਉਮੈ ਵਿੱਚ ਹੀ ਭਲੇ ਭਲੇਰੇ ਨੇਕ ਸੱਭਿਆਚਾਰ ਅਤੇ ਧਰਮੀ ਬਣ ਬੈਠਦੇ ਹਾਂ। ਸਾਡੀ ਹਉਮੈ ਵਿੱਚ ਕੀਤੀ ਕਾਲਣਾ ਬਿਰਥੀ ਜਾਂਦੀ ਹੈ, ਕਿਉਂਕਿ ਅੰਤਿਸ਼ਕਰਨ ਦੀ ਗੰਦੀ ਹਵਾੜ ਨਾਲ ਮਲੀਨ ਹੋ ਜਾਂਦੇ। ਬਹੁਵਿਧ ਕਰਮ ਕਮਾਵਦੇ ਦੂਣੀ ਮਲ ਲਾਗੀ ਆਏ, ਨਾਮ ਸੰਗ ਮਨ ਪ੍ਰੀਤ ਨਾ ਲਾਵੈ, ਕੋਟ ਕਰਮ ਕਰਤੋ ਨਰਕ ਜਾਵੈ। ਹਾਂ ਹਾਂ ਕਰਤੇ ਕਰਮ ਰਤ ਤਾਂ ਕੋ ਭਾਰ ਅਫਾਰ, ਪ੍ਰੀਤ ਨਹੀਂ ਜੋ ਨਾਮ ਸਿਓ ਤੋ ਏਉ ਕਰਮ ਵਿਕਾਰ। ਅੰਤਰ ਲੋਭ ਮਨ ਮੈਲੇ ਮਲ ਲਾਏ, ਮੈਲੇ ਕਰਮ ਕਰੇ ਦੁੱਖ ਪਾਏ, ਕੂੜ ਕੂੜ ਕੂੜੋ ਕੂੜ ਕਰੇ ਵਾਪਾਰਾ, ਕੂੜ ਬੋਲ ਦੁੱਖ ਪਾਏ ਦਾ। ਕੂੜ ਕਿਰਿਆ ਉਰਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਇਸ ਤਰ੍ਹਾਂ ਭਲੇ ਭਲੇਰੇ ਦਾ ਬਾਹਰਲਾ ਧਾਰਮਿਕ ਪੋਚ ਜਾਂ ਦਿਖਾਵਾ, ਇਹ ਸਾਡੀ ਆਤਮਿਕ ਤਰੱਕੀ ਲਈ ਰੁਕਾਵਟ ਦਾ ਕਾਰਨ ਬਣ ਜਾਂਦਾ। ਅਸੀਂ ਆਪਣੀ ਹਉਮੈ ਵਿੱਚ ਹੀ ਭਲੇ ਭਲੇਰੇ ਨੇਕ ਸਚਿਆਰ ਅਤੇ ਧਰਮੀ ਬਣ ਬੈਠਦੇ, ਤਾਂ ਇਸ ਤਰ੍ਹਾਂ ਇਹ ਭਲੇ ਭਲੇਰੇ ਦਾ ਬਾਹਰਲਾ ਧਾਰਮਿਕ ਪੋਚ ਜਾਂ ਇਹ ਦਿਖਾਵਾ, ਇਹ ਸਾਡੀ ਆਤਮਿਕ ਤਰੱਕੀ ਲਈ ਰੁਕਾਵਟ ਬਣ ਜਾਂਦਾ, ਜਿਸ ਨਾਲ ਸਾਡੀ ਹਉਮੈ ਨੂੰ ਪੱਠੇ ਪੈਂਦੇ ਹਨ। ਹਉਮੈ ਨਾਲ ਮਨ ਹੋਰ ਮਲੀਨ ਹੁੰਦਾ ਜਾਂਦਾ ਹੈ, ਧਾਰਮਿਕ ਬੰਧਨਾਂ ਵਿੱਚ ਫਸ ਜਾਂਦੇ ਹਾਂ, ਲੋਕਾਂ ਅਤੇ ਆਪਣੇ ਆਪੇ ਨਾਲ ਧੋਖਾ ਕਰਦੇ ਹਾਂ, ਆਤਮਿਕ ਤਰੱਕੀ ਵਿੱਚ ਬਾਧਾ ਪੈ ਜਾਂਦੀ ਹੈ। ਇਸ ਤਰ੍ਹਾਂ ਆਪਣਾ ਅਮੋਲਕ ਜੀਵਨ ਅਜਾਈ ਗਵਾ ਲੈਂਦੇ ਹਾਂ। ਭਾਵੇਂ ਅਸੀਂ ਇਸ ਅੰਦਰਲੀ ਮਨ ਦੀ ਮੈਲ ਬਾਬਤ ਨਿਤਾ ਪ੍ਰਤੀ ਗੁਰਬਾਣੀ ਦਾ ਪਾਠ ਕਥਾ ਕੀਰਤਨ ਕਰਦੇ ਪੜ੍ਹਦੇ ਸੁਣਦੇ ਅਤੇ ਸੁਣਾਉਂਦੇ ਹਾਂ, ਪਰ ਖੁਦ ਇਹ ਗੱਲ ਮੰਨਣ ਨੂੰ ਜਾਂ ਇਕਬਾਲ ਕਰਨ ਨੂੰ ਤਿਆਰ ਹੀ ਨਹੀਂ ਕਿ ਸਾਡਾ ਮਨ ਵੀ ਮੈਲਾ ਹੈ। ਜਦ ਸਾਨੂੰ ਆਪਣੀ ਮਰਜ਼ ਦੀ ਸੋਝੀ ਨਹੀਂ, ਤਾਂ ਇਸ ਦੇ ਇਲਾਜ ਦਾ ਤਾਂ ਸਵਾਲ ਹੀ ਨਹੀਂ ਉੱਠਦਾ, ਲੋੜ ਹੀ ਨਹੀਂ ਭਾਸਦੀ, ਯਤਨ ਤਾਂ ਕੀ ਕਰਨਾ ਸੀ। ਅਸੀਂ ਖੁਦ ਇਹ ਗੱਲ ਮੰਨਣ ਜਾਂ ਇਕਬਾਲ ਕਰਨ ਨੂੰ ਤਿਆਰ ਹੀ ਨਹੀਂ ਕਿ ਸਾਡਾ ਮਨ ਵੀ ਮੈਲਾ ਹੈ। ਜਦ ਅਸੀਂ ਮੈਲ ਦੀ ਬਾਬਤ ਗੁਰਬਾਣੀ ਦੀਆਂ ਹੇਠਲੀਆਂ ਪੰਕਤੀਆਂ ਪੜ੍ਹਦੇ ਜਾਂ ਸੁਣਦੇ ਹਾਂ, ਤਾਂ ਸਾਨੂੰ ਇਹ ਨਿਸ਼ਚਾ ਹੁੰਦਾ ਹੈ ਕਿ ਅਸੀਂ ਤਾਂ ਨਿਰਮਲ ਅਤੇ ਪਾਕ ਹਾਂ। ਇਸ ਲਈ ਇਹ ਪੰਕਤੀਆਂ ਸਾਡੇ ਉੱਤੇ ਨਹੀਂ ਕੱਟਦੀਆਂ, ਸ਼ਾਇਦ ਕਿਸੇ ਹੋਰ ਮੈਲੇ ਜੀਵਾਂ ਲਈ ਇਹ ਬਾਣੀ ਰਚੀ ਗਈ ਹੋਵੇਗੀ। ਇਸ ਤਰ੍ਹਾਂ ਅਸੀਂ ਆਪਣਾ ਜੀਵਨ ਆਪਣੀ ਅਗਿਆਨਤਾ ਨਾਲ ਦੁਖਦਾਈ ਬਣਾ ਰਹੇ ਹਾਂ ਅਤੇ ਆਪਣੇ ਆਪ ਨਾਲ ਹੀ ਧੋਖਾ ਕਰ ਰਹੇ ਹਾਂ। ਜਗ ਹਉਮੈ ਮੈਲ ਦੁੱਖ ਪਾਇਆ, ਮਲ ਲਾਗੀ ਦੂਜੇ ਪਾਏ, ਚੌ ਜੁਗ ਮੈਲੇ ਮਲ ਭਰੇ ਜਿਨ ਮੁਖ ਨਾਮ ਨਾ ਹੋਏ, ਮਨ ਮੈਲੇ ਸਭ ਕਿਛ ਮੈਲਾ तन तोते मन हच्छा ना होए, तन तोते मन हच्छा ना होए, मैला हर के नाम बिन जियो, नाम बिना सब जग है मैला, दूजे परम पत खोई। जुकाम नाल साड़ी सुंगन शक्ति नहीं रहिंदी, इसे तरह मानसिक गिलानी दी हवाड़ नाल साड़ी निर्णा शक्ति दी कसवट्टी भी मनोड़ जा मनूर हो जांदी, जिस कारण आत सूखम आत्मिक सुच अते निर्मलता दी वड्याई विशेषता अते कदर कीमत ही नहीं रहिंदी। मानसिक गिलानी दी हवाड़ नाल इस साड़ी निर्णा शक्ति दी कसवट्टी भी मटरोड़ ते मनूर हो जांदी है, और जिस कारण अत सूखम आत्मिक सुच अते निर्मलता दी वड्याई इसकी विशेषता अते कदर कीमत ही नहीं रहिंदी। इस तरह अंदरली आत्मिक सुच अते निर्मलता तो अनजान अते कठोर होके मायकी परम पुलावे दी अज्ञानता विच गलतान होके मायकी मलीन जीवन विच पलच पलच के जीवन बिताउण विच असी संतुष्टि नहीं बल्कि भले भलेरे बने फिरदे हां। ते जेकर किसे जग्यासु नू सत्संग द्वारा सोजी आ भी जावे तां उह अपने मन दी मैल लाउण लई कोई ऊत पतान कूर किरिया ते गलत साधन ही वरतदा। इस तरह कई जग्यासु भंबल भूसिया विच फस के अपना जीवन अजाई गवाउंदे हन। जेकर किसे जग्यासु नू सत्संग द्वारा सोझी आ भी जावे ते वह अपने मन की मैल लाउण लई ऊत पतान ते कूर किरिया ते गलत साधन ही वरतदा है। जग होमै मैल दुख पाया मल लागी दूजे पाए, मल होमै तोती किवे ना उतरे जे सौ तीरथ नाए। वो अपने मन की मैल लाउण लई ऊत पतान कूर किरिया ते गलत साधन वरतदा है कि मल होमै तोती किवे ना उतरे जे सौ तीरथ नाए, बहुविध कर्म कमाव दे दूनी मल लागी आए, पढ़िए मैल ना उतरै पूछो ज्ञानिया जाए, मन मेरे गुरसरण आवै ता निर्मल होए, मनमुख हर हर कर थके मैल ना सकी तोए, पुन दान अनेक नावण को अंतर मल तोवै, पुन दान अनेक नावण को अंतर मल तोवै, मन कामना तीर्थ जाए बस्यो, सिर करवत तराए मन की मैल ना उतरे बिद जे लख जतन कराए, काया कसुद होमै मल लाई जे सौ धोवै तो मैल ना जाई, होमै अंतर मैल है शबद ना काढ़ै तोए, नानक बिन नावै मैलिया मुए जन्म पदार्थ खोए। सतसंग विच विचरदिया होया जा पाठ कीर्तन सुनदिया होया जे कदे साडा मन द्रव के अपने मन दी मैल नू खिन पन लई महसूस भी करदा है तां इह सूखम भावना भी संगत विचों बाहर जांदिया ही उड़ पुट जांदी है ते असी फिर अपने जीवन वेग दी पुराणी दृढ़ होई चाल विच ही रुड़ पैंदे हां। इसदा कारण यह है कि यह मानसिक मैल साडे अंतिशकरण विच तास वास्ते रस चुकी, जिस दी गंदी हवाड़ नाल साडे मन दियां ओपरियां जिहियां भावनावां छेती छाई माई हो जांदियां। सत्संग विच विचरदियां पाठ कीर्तन सुनदियां जे कदे साडा मन द्रव के मन दी मैल नू खिन पन लई महसूस भी करदा है ते सूखम भावना संगत तो बाहर जांदे उड़ जांदी है। कारण कि यह मानसिक मैल साडे अंतिशकरण विच तासवास रस चुकी है और इसकी गंदी हवाड़ नाल साडे मन दियां ओपरियां जिहियां भावनावां छेती छाईमई हो जांदियां हन। यह बाहरली मैल तो दृष्टमान है अते इसनू लाउण जा इस तो बचण दा प्रबंध ती छेती ते सौखा हो सकता है, पर साडी अंदरली मानसिक मैल इस सूखम अते अदृष्ट होण कारण इस गिलानी दा सानू एहसास ही नहीं, ख्याल ही नहीं, ज्ञान ही नहीं, फिकर ही नहीं, अते इस दे मुढ़ कारण इस दे नतीजे इस तो बचाओ
ਅਤੇ ਇਸਦੇ ਇਲਾਜ ਦੀ ਬਾਬਤ ਜਾਣਨ, ਸਮਝਣ, ਵਿਚਾਰਨ, ਸੋਚਣ, ਬੁੱਝਣ ਅਤੇ ਖੋਜਣ ਦੀ ਲੋੜ ਹੀ ਨਹੀਂ ਪਾਸਦੀ। ਫਿਰ ਇਸ ਗਿਲਾਨੀ ਦੇ ਲਈ ਕੋਈ ਓਹੜ ਪੋਹੜ ਸਾਧਨ ਅਥਵਾ ਉੱਦਮ ਤਾਂ ਕੀ ਕਰਨਾ ਸੀ। ਸਾਡਾ ਮਨ ਬੜਾ ਚੰਚਲ ਅਤੇ ਲਾਈ ਲੱਗ ਹੈ। ਜਿੰਨੀ ਲਾਈ ਗੱਲੀ ਉਸੇ ਨਾਲ ਉੱਠ ਚੱਲੀ ਦੀ ਕਹਾਵਤ ਅਨੁਸਾਰ ਸਾਡਾ ਮਨ ਛੇਤੀ ਬਾਹਰਲਾ ਅਸਰ ਗ੍ਰਹਿਣ ਕਰਕੇ ਤਾਤਾ ਸੀਰਾ ਹੋ ਜਾਂਦਾ ਹੈ। ਲਾਈ ਲੱਗ ਅਸੀਂ ਜਨਮਾਂ ਜਨਮਾਂਤਰਾਂ ਤੋਂ ਬੇਅੰਤ ਬਾਹਰਲੇ ਅਸਰ ਗ੍ਰਹਿਣ ਕਰਦੇ ਆਏ ਹਾਂ। ਉਹਨਾਂ ਅਸਰਾਂ ਵਾਲੇ ਖਿਆਲਾਂ ਨੂੰ ਦੁਹਰਾ ਕੇ ਘੋਟ ਕੇ ਇਹਨਾਂ ਮਲੀਨ ਖਿਆਲਾਂ ਦੀ ਰੰਗਤ ਜਾਂ ਮੈਲ ਸਾਡੇ ਅੰਤਿਸ਼ਕਰਨ ਦੇ ਸਟੋਰ ਵਿੱਚ ਜਮ੍ਹਾਂ ਹੁੰਦੀ ਆਈ ਹੈ। ਜਦੋਂ ਕੋਈ ਬਾਹਰਲੀ ਉਕਸਾਹਟ ਮਿਲਦੀ ਹੈ ਤਾਂ ਅੰਤਿਸ਼ਕਰਨ ਦੀਆਂ ਡੂੰਘੀਆਂ ਤਹਿਾਂ ਵਿੱਚੋਂ ਪੁਰਾਣੀ ਮਾਨਸਿਕ ਗਲਾਨੀ ਦੀ ਹਵਾਰ ਆਪ ਮੁਹਾਰੇ ਹੀ ਉਗੜ ਆਉਂਦੀ ਹੈ, ਜਿਸ ਦੇ ਅਸਰ ਹੇਠ ਬੇਵੱਸ ਹੋ ਕੇ ਅਸੀਂ ਅਨੇਕਾਂ ਨੀਵੀਆਂ ਰੁਚੀਆਂ ਦੇ ਸ਼ਿਕਾਰ ਹੋ ਜਾਂਦੇ ਅਤੇ ਜਾਣ ਬੂਝ ਕੇ ਜਾਂ ਅਪੋਲ ਹੀ ਭੈੜੇ ਕਰਮ ਅਤੇ ਪਾਪ ਕਮਾਉਂਦੇ ਹਾਂ। ਕਿਉਂਕਿ ਅੰਤਿਸ਼ਕਰਨ ਦੀਆਂ ਡੂੰਘੀਆਂ ਤਹਿਾਂ ਵਿੱਚੋਂ ਪੁਰਾਣੀ ਮਾਨਸਿਕ ਗਿਲਾਨੀ ਦੀ ਹਵਾੜ ਆਪ ਮੁਹਾਰੇ ਹੀ ਉਗੜ ਆਉਂਦੀ ਹੈ ਬਾਹਰਲੀ ਉਕਸਾਹਟ ਨਾਲ, ਔਰ ਇਸਦੇ ਅਸਰ ਹੇਠ ਫਿਰ ਬੇਵੱਸ ਹੋ ਕੇ ਅਨੇਕਾਂ ਨੀਵੀਆਂ ਰੁਚੀਆਂ ਦੇ ਸ਼ਿਕਾਰ ਹੋ ਜਾਂਦੇ ਹਾਂ ਅਤੇ ਫਿਰ ਜਾਂ ਜਾਣ ਬੂਝ ਕੇ ਜਾਂ ਅਪੋਲ ਭੈੜੇ ਕਰਮ ਅਤੇ ਪਾਪ ਕਮਾਉਂਦੇ। ਇਸ ਤਰ੍ਹਾਂ ਸਾਡਾ ਮਨ ਹੋਰ ਵੀ ਮਲੀਨ ਹੋਈ ਜਾਂਦਾ ਅਤੇ ਇਹ ਮਲੀਨਤਾ ਦਾ ਦੌਰ ਕਈਆਂ ਜਨਮਾਂ ਤੋਂ ਚੱਲਦਾ ਆਇਆ ਹੈ ਅਤੇ ਚੱਲਦਾ ਰਹੇਗਾ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆ। ਕਿਸੇ ਭਾਂਡੇ ਵਿੱਚ ਨਿਰਮਲ ਪਾਣੀ ਪਾ ਕੇ ਉਸ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਰੰਗ ਬਿਰੰਗੀਆਂ ਮਿੱਠੀਆਂ ਕੌੜੀਆਂ ਕੁਸੈਲੀਆਂ ਚੀਜ਼ਾਂ ਦੇ ਕਿਣਕੇ ਪਾਈ ਜਾਈਏ ਤਾਂ ਉਸ ਪਾਣੀ ਦਾ ਇੱਕ ਘੋਲ ਬਣਦਾ ਜਾਵੇਗਾ। ਹਰ ਇੱਕ ਕਿਣਕੇ ਮਗਰੋਂ ਉਸ ਘੋਲ ਦੀ ਰੰਗਤ, ਬਦਬੂ, ਖੁਸ਼ਬੋ, ਸਵਾਦ ਆਦਿ ਖਿਨ ਖਿਨ ਬਦਲਦੇ ਰਹਿਣਗੇ। ਜੇ ਉਸ ਘੋਲ ਨੂੰ ਨਵੇਂ ਭਾਂਡੇ ਵਿੱਚ ਬਦਲ ਦੇਈਏ ਤਾਂ ਉਸ ਨਵੇਂ ਭਾਂਡੇ ਵਿੱਚ ਉਹ ਪੁਰਾਣਾ ਘੋਲ ਹੀ ਹੋਵੇਗਾ, ਸਿਰਫ ਭਾਂਡਾ ਹੀ ਬਦਲਿਆ ਜਾਂਦਾ। ਐਨ ਇਸੇ ਤਰ੍ਹਾਂ ਸਾਡੇ ਮਨ ਉੱਤੇ ਜੋ ਖਿਆਲਾਂ ਜਾਂ ਕਰਮਾਂ ਦਾ ਅਕਸ ਪੈਂਦਾ ਹੈ ਉਸੇ ਅਨੁਸਾਰ ਹੀ ਸਾਡੇ ਮਨ ਦੀ ਰੰਗਤ, ਮੈਲ, ਗਿਲਾਨੀ ਜਾਂ ਨਿਰਮਲਤਾ ਖਿਨ ਖਿਨ ਬਦਲਦੀ ਰਹਿੰਦੀ ਅਤੇ ਸਾਡੇ ਮਨ ਦਾ ਘੋਲ ਗਾੜਾ ਹੁੰਦਾ ਜਾਂਦਾ। ਮਨ ਦੇ ਇਸ ਗਾੜੇ ਘੋਲ ਨੂੰ ਹੀ ਸੁਭਾਅ ਜਾਂ ਆਚਰਨ ਕਿਹਾ ਜਾਂਦਾ। ਮਨ ਦਾ ਇਹ ਮਿਲਗੋਬਾ ਜਾਂ ਘੋਲਵਾ ਹੀ ਸਾਡਾ ਅੰਤਿਸ਼ਕਰਨ ਕਹਾਉਂਦਾ, ਜਿਸ ਅਨੁਸਾਰ ਅਸੀਂ ਸੋਚਦੇ, ਚਿਤਵਦੇ ਅਤੇ ਕਰਮ ਕਰਦੇ। ਇਸੇ ਅੰਤਿਸ਼ਕਰਨ ਦੀ ਰੰਗਤ ਦੇ ਅਨੁਸਾਰ ਹੀ ਸਾਡੇ ਪੂਰਬ ਕਰਮ ਜਾਂ ਭਾਗ ਬਣਦੇ ਹਨ। ਦਿਨ ਰਾਤ ਕਮਾਇੜੋ ਸੋ ਆਇਓ ਮੱਥ। ਇਸੇ ਪੂਰਬ ਕਰਮ ਜਾਂ ਤੁਰ ਭਾਗ ਅਨੁਸਾਰ ਹੀ ਸਾਨੂੰ ਦੁੱਖ ਸੁੱਖ ਭੋਗਣੇ ਪੈਂਦੇ ਹਨ। ਜਦ ਸਾਡੀ ਮੌਤ ਹੋ ਜਾਂਦੀ ਹੈ ਤਾਂ ਸਾਨੂੰ ਨਵਾਂ ਸਰੀਰ ਮਿਲਦਾ ਹੈ, ਪਰ ਸਾਡੇ ਅੰਦਰ ਉਹੀ ਪੁਰਾਣਾ ਅੰਤਿਸ਼ਕਰਨ ਹੀ ਪ੍ਰਵੇਸ਼ ਹੋ ਜਾਂਦਾ। ਸਿਰਫ ਭਾਂਡਾ ਅਥਵਾ ਸਰੀਰ ਹੀ ਬਦਲਦਾ ਹੈ ਅਤੇ ਅਸੀਂ ਪੁਰਾਣੇ ਅੰਤਿਸ਼ਕਰਨ ਅਨੁਸਾਰ ਹੀ ਪੁੱਠਾ ਚਰਖਾ ਫਿਰ ਚਲਾਉਣਾ ਸ਼ੁਰੂ ਕਰ ਦਿੰਦੇ। ਸਾਡੀ ਅਗਿਆਨਤਾ ਜਾਂ ਅਣਗਹਿਲੀ ਇਤਨੀ ਤੀਬਰ ਹੋ ਗਈ ਹੈ ਕਿ ਅਸੀਂ ਖੁਦ ਇਸ ਗਿਲਾਨੀ ਦਾ ਹੀ ਰੂਪ ਬਣ ਗਏ। ਸਾਡੇ ਹਰ ਖਿਆਲ, ਹਰ ਕਰਮ ਅਤੇ ਜੀਵਨ ਦੇ ਹਰ ਪੱਖ ਵਿੱਚ ਇਸ ਗਿਲਾਨੀ ਦਾ ਹੀ ਬੋਲਬਾਲਾ ਅਤੇ ਵਰਤ ਵਰਤਾਰਾ ਹੈ, ਜੋ ਸ਼ਰੇਆਮ ਖੁੱਲ੍ਹਮ ਖੁੱਲ੍ਹਾ ਪ੍ਰਗਟ ਵੀ ਹੋ ਰਿਹਾ। ਇਸ ਮਾਨਸਿਕ ਗਿਲਾਨੀ ਤੋਂ ਸੰਕੋਚ ਜਾਂ ਝਿਜਕ ਕਰਨ ਦੀ ਸਾਡੇ ਅੰਦਰ ਜ਼ਮੀਰ ਹੀ ਨਹੀਂ ਰਹੀ। ਇਸ ਗਿਲਾਨੀ ਨਾਲ ਲੱਥ ਪੱਤ ਹੋਏ ਸਾਡੇ ਮਨ, ਬੁੱਧੀ, ਹਿਰਦੇ ਅਤੇ ਅੰਤਿਸ਼ਕਰਨ ਦੁਆਰਾ ਨਿਰਮਲਤਾ ਅਤੇ ਮੈਲ, ਸੱਚ ਅਤੇ ਝੂਠ, ਜਾਇਜ਼ ਅਤੇ ਨਾਜਾਇਜ਼, ਸਦਾਚਾਰ ਅਤੇ ਭ੍ਰਿਸ਼ਟਾਚਾਰ ਵਿਚਕਾਰ ਨਿਰਣਾ ਕਰਨ ਤੋਂ ਅਸੀਂ ਅਸਮਰੱਥ ਹੋ ਗਏ ਹਾਂ। ਸੰਕੋਚ ਜਾਂ ਝਿਜਕ ਕਰਨ ਦੀ ਸਾਡੇ ਅੰਦਰ ਜ਼ਮੀਰ ਹੀ ਨਹੀਂ। ਦੂਜੇ ਲਫ਼ਜ਼ਾਂ ਵਿੱਚ ਸਾਡੀ ਮਲੀਨ ਬੁੱਧੀ ਵਿੱਚ ਨਿਰਣਾ ਸ਼ਕਤੀ ਜਾਂ ਵਿਵੇਕ ਬੁੱਧੀ ਦੀ ਸ਼ਕਤੀ ਨਹੀਂ ਰਹੀ। ਦੈਵੀ ਗੁਣਾਂ ਅਤੇ ਅਸੁਰੀ ਔਗੁਣਾਂ ਦੇ ਮਿਲਗੋਬੇ ਦੇ ਧਾਰਮਿਕ ਦੇ ਮਾਨਸਿਕ ਭਰਮ ਭੁਲੇਖਿਆਂ ਵਿੱਚ ਹੀ ਫਸੇ ਹੋਏ ਹਾਂ। ਇਸ ਤਰ੍ਹਾਂ ਅਸੀਂ ਝੂਠ, ਬੇਈਮਾਨੀ, ਖੁਦਗਰਜ਼ੀ, ਕਾਲਾ ਬਾਜ਼ਾਰੀ, ਨਾਜਾਇਜ਼ ਨੂੰ ਜਾਇਜ਼ ਕਰਾਰ ਦੇਣ ਲਈ ਸਿਰ ਤੋੜ ਕੋਸ਼ਿਸ਼ ਕਰਦੇ ਹਾਂ ਅਤੇ ਫਿਰ ਵੀ ਭਲੇ ਭਲੇਰੇ, ਵੱਡੇ ਵਡੇਰੇ, ਸਦਾਚਾਰੀ ਅਤੇ ਧਰਮੀ ਹੋਣ ਦਾ ਦਾਅਵਾ ਕਰਦੇ ਅਤੇ ਆਪਣੀ ਸਫੈਦ ਪੋਸ਼ੀ ਕਾਇਮ ਰੱਖਣ ਲਈ ਢਕਵੰਜ ਰਚਦੇ ਹਾਂ। ਪਿੱਛੇ ਦੱਸਿਆ ਜਾ ਚੁੱਕਿਆ ਹੈ ਕਿ ਇਨਸਾਨ ਦੇ ਪਿਛਲੇ ਸੰਸਕਾਰ ਅਤੇ ਇਸ ਜਨਮ ਦੇ ਖਿਆਲਾਂ ਅਤੇ ਕਰਮਾਂ ਅਨੁਸਾਰ ਹੀ ਸੁਭਾਅ ਅਤੇ ਆਚਰਣ ਬਣਦਾ ਹੈ, ਜੋ ਹਰ ਇੱਕ ਇਨਸਾਨ ਦਾ ਭਿੰਨ ਭਿੰਨ ਰੰਗਤ ਵਾਲਾ ਹੁੰਦਾ ਹੈ। ਇਸੇ ਡੂੰਘੇ ਸੰਸਕਾਰ ਦੇ ਆਚਰਣ ਦੇ ਅਸਰ ਹੇਠ ਸਾਡੇ ਖਿਆਲਾਂ ਅਤੇ ਕਰਮਾਂ ਦੀ ਰੰਗਤ ਜਾਂ ਹਵਾੜ ਬਣਦੀ ਹੈ। ਇਸ ਮਨ ਦੀ ਰੰਗਤ ਅਨੁਸਾਰ ਹੀ ਸਾਡੀ ਨਿਰਣਾ ਸ਼ਕਤੀ ਬਣਦੀ ਹੈ। ਇਸੇ ਤਰ੍ਹਾਂ ਸਾਡੀ ਆਤਮ ਜੋਤ ਦਾ ਪ੍ਰਕਾਸ਼ ਤਾਂ ਇੱਕੋ ਹੀ ਹੈ, ਪਰ ਉਸ ਜੋਤ ਦੇ ਉੱਤੇ ਮਨ ਦੀ ਰੰਗੀਨ ਐਨਕ ਅਨੁਸਾਰ ਸਾਨੂੰ ਹਰ ਇੱਕ ਚੀਜ਼ ਰੰਗੀਨ ਨਜ਼ਰ ਆਉਂਦੀ ਹੈ। ਇਹ ਮਨ ਦੀ ਰੰਗੀਨ ਐਨਕ ਹੀ ਸਾਡੀ ਆਪੋ ਆਪਣੀ ਨਿਰਣਾ ਸ਼ਕਤੀ ਹੈ। ਇਸੇ ਰੰਗੀਨ ਨਿਰਣਾ ਸ਼ਕਤੀ ਦੀ ਕਸਵੱਟੀ ਅਨੁਸਾਰ ਹੀ ਅਸੀਂ ਹਰ ਇੱਕ ਖਿਆਲ ਨੂੰ ਸੋਚਦੇ, ਪਰਖਦੇ, ਵਿਚਾਰਦੇ, ਘੋਖਦੇ ਅਤੇ ਫੈਸਲਾ ਕਰਦੇ ਹਾਂ। ਇਹ ਨਿਰਣਾ ਸ਼ਕਤੀ ਦੀ ਕਸਵੱਟੀ ਸਾਡੀ ਰੰਗੀਨ ਅਤੇ ਮਲੀਨ ਬੁੱਧੀ ਅਤੇ ਅੰਤਿਸ਼ਕਰਨ ਦੇ ਉੱਤੇ ਆਧਾਰਿਤ ਹੈ, ਔਰ ਇਸੇ ਲਈ ਸਾਡੀ ਚਿਤਵਨੀ, ਖਿਆਲ, ਕਲਪਨਾ, ਵਲਵਲੇ, ਭਾਵਨਾ, ਨਿਸ਼ਚੇ, ਸ਼ਰਧਾ, ਫੈਸਲੇ, ਕਰਮ, ਧਰਮ, ਜੀਵਨ ਸੇਧ ਅਤੇ ਜੀਵਨ ਵੀ ਰੰਗੀਨ, ਮਲੀਨ, ਅਪੂਰਨ ਅਤੇ ਗਲਤ ਹੋ ਸਕਦੇ ਹਨ। ਹਰ ਇੱਕ ਇਨਸਾਨ ਦੀ ਨਿਰਣਾ ਸ਼ਕਤੀ ਦੀ ਕਸਵੱਟੀ ਭਿੰਨ ਭਿੰਨ ਹੋਣ ਕਾਰਨ ਸਾਡੇ ਆਪਸ ਵਿੱਚ ਖਿਆਲਾਂ, ਵਿਚਾਰਾਂ, ਵਿਹਾਰ, ਵਪਾਰ, ਧਰਮ, ਧਾਰਮਿਕ ਨਿਸ਼ਚੇ, ਧਾਰਮਿਕ ਕਰਮ ਕਿਰਿਆ, ਧਾਰਮਿਕ ਮਰਿਆਦਾ, ਧਾਰਮਿਕ ਪਾਠ ਪੂਜਾ ਵਿੱਚ ਬੇਅੰਤ ਵਿਤਕਰੇ ਅਤੇ ਭਿੰਨ ਭੇਦ ਹਨ, ਜਿਸ ਦੀ ਵਜ੍ਹਾ ਨਾਲ ਧਰਮ ਦੇ ਨਾਂ ਦੇ ਉੱਤੇ ਵੀ ਤਵੱਸਬ, ਨਫ਼ਰਤ, ਵੈਰ ਵਿਰੋਧ, ਝਗੜੇ, ਲੜਾਈਆਂ ਹੋ ਰਹੀਆਂ ਹਨ ਅਤੇ ਅਸਹਿ ਅਤੇ ਅਕਹਿ ਪਾਪ ਅਤੇ ਜ਼ੁਲਮ ਕਮਾਏ ਜਾ ਰਹੇ ਹਨ। ਹਾਲਾਂਕਿ ਸਾਡੇ ਸਾਰਿਆਂ ਦਾ ਹੀ ਰੱਬ ਇੱਕ ਹੈ, ਜੋਤ ਇੱਕ ਹੈ, ਜੋਤ ਪ੍ਰਕਾਸ਼ ਇੱਕ ਹੈ, ਆਤਮਿਕ ਕੇਂਦਰ ਇੱਕ ਹੈ, ਆਤਮ ਸੇਧ ਇੱਕ ਹੈ, ਜੀਵਨ ਰੋਂ ਇੱਕ ਹੈ, ਜੀਵਨ ਇੱਕ ਹੈ, ਪਰ ਫਿਰ ਵੀ ਧਰਮ ਦੇ ਨਾਂ 'ਤੇ ਤਾਂ ਸਭ ਨਫ਼ਰਤ, ਵੈਰ ਵਿਰੋਧ, ਲੜਾਈਆਂ, ਝਗੜੇ ਹੋ ਰਹੇ ਹਨ ਅਤੇ ਅਸਹਿ ਅਤੇ ਅਕਹਿ ਪਾਪ ਅਤੇ ਜ਼ੁਲਮ ਕਮਾਏ ਜਾ ਰਹੇ। ਏਕ ਪਿਤਾ ਏਕ ਅਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ, ਮਾਟੀ ਏਕ ਸਗਲ ਸੰਸਾਰਾ, ਬਹੁ ਵਿਧ ਭਾਂਡੇ ਘੜੈ ਕੁਮਾਰਾ, ਸਭ ਮੈਂ ਸਾਚਾ ਏਕੋ ਸੋਈ, ਤਿਸ ਕਾ ਕੀਆ ਸਭ ਕਿਛ ਹੋਈ, ਕਰਤਾ ਕਰੀਮ ਸੋਈ ਰਾਜ਼ਕ ਰਹੀਮ, ਓਈ ਦੂਸਰੋ ਨਾ ਭੇਦ ਕੋਈ ਭੂਲ, ਪਰ ਮਾਨਬੋ ਏਕ ਹੀ ਕੀ ਸੇਵ, ਸਭ ਹੀ ਕੋ ਗੁਰਦੇਵ, ਏਕ ਏਕ ਹੀ ਸਰੂਪ ਸਭ ਹੈ, ਏਕ ਹੈ ਜੋ ਜਾਣਬੋ। ਔਰ ਇਹ ਨਿਰਣਾ ਸ਼ਕਤੀ ਦੀ ਕਸਵੱਟੀ ਹਰ ਇੱਕ ਇਨਸਾਨ ਨੇ ਆਪਣੀ ਮਾਨਸਿਕ ਰੰਗਤ ਅਨੁਸਾਰ ਆਪ ਹੀ ਬਣਾਈ ਹੋਈ, ਪਰ ਸਾਨੂੰ ਇਹ ਸੋਝੀ ਨਹੀਂ ਕਿ ਜਿਸ ਕਸਵੱਟੀ ਨਾਲ ਅਸੀਂ ਆਪਣੇ ਆਪ ਅਤੇ ਦੂਜਿਆਂ ਨੂੰ ਪਰਖਦੇ ਹਾਂ, ਉਹ ਆਪਣੇ ਮਲੀਨ ਮਨ ਦੀ ਰੰਗਤ ਅਨੁਸਾਰ ਆਪ ਹੀ ਘੜੀ ਹੋਈ ਹੈ, ਔਰ ਇਹ ਬਦਲਦੀ ਵੀ ਰਹਿੰਦੀ ਹੈ ਅਤੇ ਅਧੂਰੀ ਅਤੇ ਗਲਤ ਹੋ ਸਕਦੀ ਹੈ। ਇਹ ਸਾਨੂੰ ਸੋਝੀ ਹੀ ਨਹੀਂ। ਭਾਵੇਂ ਅਸੀਂ ਆਪਣੀ ਅੰਦਰਲੀ ਮਾਨਸਿਕ ਗਿਲਾਨੀ ਨੂੰ ਜਾਣੀਏ ਜਾਂ ਨਾ, ਭਾਵੇਂ ਇਸ ਨੂੰ ਮਹਿਸੂਸ ਕਰੀਏ ਜਾਂ ਨਾ, ਭਾਵੇਂ ਮੰਨੀਏ ਜਾਂ ਨਾ, ਭਾਵੇਂ ਇਕਬਾਲ ਕਰੀਏ ਜਾਂ ਨਾ, ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜਿੰਨਾ ਚਿਰ ਸਾਡੇ ਖਿਆਲਾਂ, ਵਿਚਾਰਾਂ, ਹਿਰਦਿਆਂ ਅਤੇ ਅੰਤਿਸ਼ਕਰਨ ਵਿੱਚ ਦੂਜਾ ਭਾਵ, ਈਰਖਾ, ਦਵੈਤ, ਨਫ਼ਰਤ, ਤਵੱਸਬ, ਵੈਰ ਵਿਰੋਧ, ਰੋਸੇ ਗਿਲੇ, ਸਾੜਾ, ਕੁਲਜਨਾ, ਬਦਲੇ ਦੀ ਭਾਵਨਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਮਾੜੀ ਜਿਹੀ ਝਲਕ ਜਾਂ ਰੰਗਤ ਹੈ, ਉਹਨਾਂ ਚਿਰ ਸਾਡਾ ਮਨ ਮੈਲਾ ਹੀ ਹੈ। ਭਾਵੇਂ ਜਾਣੀਏ ਜਾਂ ਨਾ, ਮਹਿਸੂਸ ਕਰੀਏ ਜਾਂ ਨਾ, ਮੰਨੀਏ ਜਾਂ ਨਾ, ਇਕਬਾਲ ਕਰੀਏ ਜਾਂ ਨਾ, ਪਰ ਜੇ ਮਾੜੀ ਜਿਹੀ ਝਲਕ ਜਾਂ ਰੰਗਤ ਹੈ, ਉਹਨਾਂ ਚਿਰ ਸਾਡਾ ਮਨ ਮੈਲਾ ਹੀ ਹੈ, ਕਿਉਂਕਿ ਇਹ ਨੀਵੇਂ ਅਸਰੀ ਔਗੁਣ ਹੀ ਸਾਡੇ ਮਨ ਦੀ ਮਲੀਨਤਾ ਦੇ ਪ੍ਰਤੀਕ ਅਤੇ ਪ੍ਰਗਟਾਵਾ। ਇਹਨਾਂ ਨੀਵੀਆਂ ਭਾਵਨਾਵਾਂ ਦੇ ਫੁਰਨਿਆਂ ਦੀ ਛੋਹ ਨਾਲ ਹੀ ਮਨ ਮਲੀਨ ਹੋ ਜਾਂਦਾ। ਇਹੋ ਹੀ ਸਾਡੇ ਮਨ ਦੀ ਮਲੀਨਤਾ ਦੀਆਂ ਪ੍ਰਗਟ ਇਲਾਮਤਾਂ ਹਨ। ਸਾਡੇ ਫੁਰਨੇ ਜਾਂ ਖਿਆਲ ਤਿੰਨ ਕਿਸਮਾਂ ਦੇ ਹੁੰਦੇ ਹਨ। ਇੱਕ ਤਾਂ ਉੱਤਮ ਖਿਆਲ, ਜਿਹਨਾਂ ਨਾਲ ਮਨ ਸਾਫ਼ ਹੁੰਦਾ ਹੈ। ਦੂਜਾ ਮੱਧਮ ਖਿਆਲ, ਇਹ ਨਿਰਦੋਖ ਜਾਂ ਅਸਰਹੀਣ। ਅਤੇ ਤੀਸਰਾ ਹੈ ਨੀਵੇਂ, ਜਿਸ ਨਾਲ ਮਨ ਮਲੀਨ ਹੁੰਦਾ। ਹੁਣ ਆਪਾਂ ਆਪੋ ਆਪਣੇ ਹਿਰਦਿਆਂ ਵਿੱਚ ਝਾਤ ਮਾਰੀਏ ਅਤੇ ਦਿਆਨਤਦਾਰੀ ਨਾਲ ਪਰਖ ਕਰਨੀ ਹੈ ਕਿ ਸਾਡੇ ਮਨ ਵਿੱਚ ਕਿਸ ਕਿਸਮ ਦੇ ਫੁਰਨੇ ਉਪਜਦੇ ਹਨ। ਅਤੇ ਉਹਨਾਂ ਦਾ ਸਾਡੇ ਮਨ ਦੇ ਉੱਤੇ ਕੀ ਅਸਰ ਹੁੰਦਾ। ਦਿਆਨਤਦਾਰੀ ਨਾਲ ਪਰਖ ਕਰਨੀ, ਅਤੇ ਕਿਉਂਕਿ ਇਸ ਨਿਰਣੇ ਤੋਂ ਬਗੈਰ ਸਾਡੇ ਮਨ ਦੀ ਸੋਧ ਸੁਧਾਈ ਨਹੀਂ ਹੋ ਸਕਦੀ ਅਤੇ ਸਹੀ ਜੀਵਨ ਸੇਧ ਦੀ ਚੋਣ ਵੀ ਨਹੀਂ ਹੋ ਸਕਦੀ। ਜੀਵਨ ਸੇਧ ਦੀ ਚੋਣ ਹੀ ਸਾਡੀ ਜ਼ਰੂਰੀ ਲੋੜ ਅਤੇ ਮੁੱਖ ਫਰਜ਼ ਹੈ। ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨਾ ਨਿਧ ਪਾਈ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਮੰਮਾ ਮਨ ਸਿਉਂ ਕਾਜ ਹੈ, ਮਨ ਸਿਉਂ ਕਾਜ ਹੈ, ਮਨ ਸਾਧੇ ਸਿੱਧ ਹੋਏ। ਸਰੀਰਕ ਕੋੜ ਅਤੇ ਤਪਦਿਕ ਦੀਆਂ ਮੌਲਿਕ ਬਿਮਾਰੀਆਂ ਸਰੀਰ ਨੂੰ ਘੁਣ ਵਾਂਗ ਸਹਿਜੇ ਸਹਿਜੇ ਤਬਾਹ ਕਰਦੀਆਂ ਹਨ। ਇਹਨਾਂ ਮਾਨਸਿਕ ਰੋਗਾਂ ਤੋਂ ਤਾਂ ਮੌਤ ਤੋਂ ਬਾਅਦ ਛੁਟਕਾਰਾ ਹੋ ਜਾਂਦਾ ਹੈ, ਪਰ ਸਾਡੇ ਮਾਨਸਿਕ ਰੋਗ, ਇਹ ਵੈਰ ਵਿਰੋਧ, ਈਰਖਾ, ਸਾੜਾ, ਬਦਲਾ, ਘਿਰਨਾ, ਐਲਰਜੀ, ਇਹ ਤਾਂ ਸਾਡੀ ਮੌਤ ਤੋਂ ਮਗਰੋਂ ਵੀ ਜੀਵ ਦੇ ਨਾਲ ਹੀ ਚਿੰਬੜੇ ਰਹਿੰਦੇ ਹਨ ਅਤੇ ਸਾਡੇ ਅਗਲੇ ਜਨਮਾਂ ਵਿੱਚ ਹੋਰ ਦੀਰਘ ਅਤੇ ਖਤਰਨਾਕ ਹੋ ਜਾਂਦੇ ਹਨ। ਇਹ ਮਾਨਸਿਕ ਰੋਗ, ਵੈਰ ਵਿਰੋਧ, ਈਰਖਾ, ਸਾੜਾ, ਬਦਲਾ, ਘਿਰਨਾ, ਐਲਰਜੀ, ਇਹ ਸਾਡੀ ਮੌਤ ਤੋਂ ਮਗਰੋਂ ਜੀਵ ਦੇ ਨਾਲ ਚਿੰਬੜੇ ਰਹਿੰਦੇ ਹਨ ਅਤੇ ਅਗਲੇ ਜਨਮਾਂ ਵਿੱਚ ਹੋਰ ਦੀਰਘ ਅਤੇ ਹੋਰ ਖਤਰਨਾਕ ਹੋ ਜਾਂਦੇ ਹਨ। ਇਸ ਤਰ੍ਹਾਂ ਜੀਵਨ ਦੀਆਂ ਦੀਰਘ ਅਤੇ ਖਤਰਨਾਕ ਮਾਨਸਿਕ ਬਿਮਾਰੀਆਂ ਦਾ ਚੱਕਰ ਅਥਵਾ ਗੇੜ ਚੱਲਦਾ ਹੀ ਰਹਿੰਦਾ, ਜਿਸ ਦੇ ਖਤਰਨਾਕ ਨਤੀਜਿਆਂ ਤੋਂ ਅਸੀਂ ਬਿਲਕੁਲ ਅਣਜਾਣ ਹਾਂ, ਬੇਖਬਰ ਹਾਂ, ਬੇਪਰਵਾਹ ਅਤੇ ਬੇਫਿਕਰ ਜਾਂ ਅਵੇਸਲੇ ਹੋ ਕੇ ਨਰਕਮਈ ਜੀਵਨ ਬਣਾ ਰਹੇ ਹਾਂ। ਔਰ ਇੱਥੇ ਹੀ ਬਸ ਨਹੀਂ, ਸਰੀਰਕ ਛੂਤ ਦੀਆਂ ਬਿਮਾਰੀਆਂ ਦੀ ਤਰ੍ਹਾਂ ਸਾਡੀਆਂ ਮਾਨਸਿਕ ਬਿਮਾਰੀਆਂ ਵੀ ਮਾਨਸਿਕ ਕਿਰਨਾਂ ਦੁਆਰਾ ਸਾਰੇ ਪੁਲਾੜ ਵਿੱਚ ਫੈਲ ਕੇ ਬ੍ਰਹਮੰਡ ਦੇ ਹੋਰਨਾਂ ਮਨਾਂ ਦੇ ਉੱਤੇ ਅਸਰ ਪੈਂਦੀਆਂ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹੋ ਜਿਹੀ ਮਾਨਸਿਕ ਤਪਦਿਕ ਵਾਲੇ ਅਤਿਅੰਤ ਦੁੱਖਦਾਈ ਨਰਕਮਈ ਜੀਵਨ ਭੋਗਦਿਆਂ ਹੋਇਆਂ ਅਤੇ ਹਾਏ ਬੂ ਅਤੇ ਕੁਰਲਾਟ ਕਰਦੇ ਹੋਏ ਵੀ ਇਹਨਾਂ ਦੇ ਸਹੀ ਇਲਾਜ ਵੱਲ ਅਸੀਂ ਕੋਈ ਧਿਆਨ ਨਹੀਂ ਦਿੰਦੇ। ਭਾਵੇਂ ਸਾਰੇ ਧਾਰਮਿਕ ਗ੍ਰੰਥਾਂ ਵਿੱਚ ਇਹਨਾਂ ਮਾਨਸਿਕ ਰੋਗਾਂ ਦੇ ਸੌਖੇ ਅਤੇ ਅਕਸੀਰ ਇਲਾਜ ਦੱਸੇ ਗਏ। ਸਾਡੇ ਮਨ ਵਿੱਚ ਜੋ ਫੁਰਨੇ ਜਾਂ ਖਿਆਲ ਉਪਜਦੇ ਹਨ, ਉਹਨਾਂ ਦੀ ਛੋਹ ਨਾਲ ਸਾਡੇ ਮਨ ਉੱਤੇ ਚੰਗਾ ਜਾਂ ਮਾੜਾ ਅਸਰ ਪੈਂਦਾ ਹੈ ਅਤੇ ਰੰਗਤ ਚੜ੍ਹ ਜਾਂਦੀ। ਇਹ ਰੰਗਤ ਜਾਂ ਮੈਲ ਉਹਨਾਂ ਖਿਆਲਾਂ ਦੇ ਦੁਹਰਾਨ ਨਾਲ ਗੂੜ੍ਹੀ ਹੁੰਦੀ ਜਾਂਦੀ ਹੈ ਅਤੇ ਅਭਿਆਸ ਨਾਲ, ਘੋਟਣ ਨਾਲ ਇਹ ਰੁਚੀ ਬਣ ਜਾਂਦੀ ਹੈ। ਇਹਨਾਂ ਨੀਵੀਆਂ ਰੁਚੀਆਂ ਤੋਂ ਖਹਿੜਾ ਛੁਡਾਉਣਾ ਅਤਿਅੰਤ ਕਠਿਨ ਹੈ। ਇਹ ਰੁਚੀਆਂ ਸਮਾਂ ਪਾ ਕੇ ਸਾਡੇ ਅੰਤਿਸ਼ਕਰਨ ਵਿੱਚ ਤਸ ਵਸ ਅਤੇ ਰਸ ਜਾਂਦੀਆਂ ਹਨ। ਇਹਨਾਂ ਨੀਵੀਆਂ ਰੁਚੀਆਂ ਵਿੱਚੋਂ ਜੋ ਕਿਰਨਾਂ ਦੀ ਹਵਾੜ ਨਿਕਲਦੀ ਹੈ, ਉਸੇ ਨੂੰ ਐਲਰਜੀ ਕਿਹਾ ਜਾਂਦਾ ਹੈ। ਅਤੇ ਜੇਕਰ ਕਿਸੇ ਨਾਲ ਸਾਨੂੰ ਇਸ ਤਰ੍ਹਾਂ ਦੀ ਨਫ਼ਰਤ ਜਾਂ ਐਲਰਜੀ ਹੋਵੇ ਤਾਂ ਸਪੱਸ਼ਟ ਹੈ ਕਿ ਸਾਡਾ ਮਨ ਅਤਿਅੰਤ ਮਲੀਨ ਅਤੇ ਮਨੂਰ ਹੋ ਚੁੱਕਿਆ ਹੈ, ਜਿਸ ਦੇ ਸਿਰਫ ਯਾਦ ਆਉਣ ਨਾਲ ਸਾਨੂੰ ਸਣ ਕੱਪੜੀ ਅੱਗ ਲੱਗ ਜਾਂਦੀ ਹੈ ਅਤੇ ਸਾਡਾ ਮਨ ਸੜ ਬਲ ਕੇ ਹੋਰ ਮਨੂਰ ਹੁੰਦਾ ਜਾਂਦਾ। ਇਸ ਤਰ੍ਹਾਂ ਸਾਡੇ ਪਿਛਲੇ ਜਨਮਾਂ ਦੇ ਚੰਗੇ ਕਰਮ ਧਰਮ ਅਤੇ ਭਗਤੀ ਭਾਵ ਵੀ ਨਸ਼ਟ ਹੋ ਜਾਂਦੇ ਹਨ। ਤਨ ਜਲ ਬਲ ਮਾਟੀ ਪਇਆ, ਮਨ ਮਾਇਆ ਮੋਹ ਮਨੂਰ, ਔਗੁਣ ਫਿਰ ਲਾਗੂ ਪਏ ਕੂਰਵ ਜਾਵੇ ਤੂਰ। ਸੋ ਮਨ ਦੇ ਉੱਤਮ ਜਾਂ ਮਲੀਨ ਹੋਣ ਦੀਆਂ ਕੁਝ ਨਿਸ਼ਾਨੀਆਂ ਪੇਸ਼ ਕੀਤੀਆਂ ਜਾਂਦੀਆਂ ਹਨ। ਇੱਕ ਪਾਸੇ ਉੱਤਮ ਮਨ, ਉਹਦੇ ਮੁਕਾਬਲੇ 'ਤੇ ਮਲੀਨ ਮਨ, ਕਿ ਉੱਤਮ ਮਨ ਵਿੱਚ ਸਤਸੰਗ ਦਾ ਪਿਆਰ ਅਤੇ ਮਲੀਨ ਮਨ ਵਿੱਚ ਕੁਸੰਗਤ ਦੀ ਪ੍ਰੇਰਨਾ। ਇੱਥੇ ਨਾਮ ਸਿਮਰਨ, ਮੋਹ ਮਾਇਆ ਦਾ ਅਭਿਆਸ, ਗੁਰਬਾਣੀ ਨਾਲ ਪਿਆਰ, ਸਿਨੇਮਾ, ਟੀਵੀ ਅਤੇ ਨਾਵਲਾਂ ਵਿੱਚ ਖਚਤ, ਸੇਵਾ ਕਰਨ ਦਾ ਚਾਓ, ਸੇਵਾ ਕਰਾਉਣ ਦੀ ਰੁਚੀ, ਆਤਮ ਗਿਆਨ, ਮਾਇਕੀ ਭਰਮ ਭੁਲੇਖੇ, ਏਕਤਾ, ਏਕ ਓਂਕਾਰ ਅਤੇ ਦੂਜਾ ਭਾਓ, ਰੱਬ ਦੀ ਯਾਦ, ਮਾਇਆ ਵਿੱਚ ਗਲਤਾਨ, ਰੱਬ ਦੀ ਸ਼ਰਧਾ ਭਾਵਨੀ, ਰੱਬ ਦੀ ਹੋਂਦ ਅਤੇ ਸ਼ੱਕ ਜਾਂ ਅਸ਼ਰਧਾ, ਰੱਬੀ ਹੁਕਮ, ਆਪਣੀਆਂ ਸਿਆਣਪਾਂ, ਰੱਬੀ ਭਾਣਾ, ਆਪਣੀਆਂ ਉਕਤੀਆਂ ਜੁਕਤੀਆਂ, ਪਿਆਰ, ਘਿਰਨਾ, ਮਿਲਵਰਤਨ, ਵੈਰ ਵਿਰੋਧ, ਸਗਲ ਸੰਗ ਬਣਿਆਈ, ਤਾਤ ਪਰਾਈ, ਪਰ ਸਵਾਰਥੀ, ਨਿਜ ਸਵਾਰਥੀ, ਦਇਆ, ਨਿਰਦਈ, ਖਿਮਾ, ਬਦਲਾ, ਨਿਮਰਤਾ, ਹੰਗਤਾ, ਸੰਤੋਖ, ਤ੍ਰਿਸ਼ਨਾ, ਅਚਿੰਤ, ਚਿੰਤਾ ਚਿਖਾ, ਨਿਰਦਾਵੇ, ਦਾਵੇ ਦਾ ਜਨ, ਅਲਿਪਤ, ਮੋਹ, ਹੱਥੋਂ ਦੇ ਕੇ ਭਲਾ ਮਨਾਵੇ, ਖੋ ਕੇ ਲੈ ਕੇ ਭਲਾ ਮਨਾਵੇ, ਸੱਚ ਦਾ ਵਰਤਾਰਾ, ਝੂਠ ਦਾ ਬੋਲਬਾਲਾ, ਆਤਮਿਕ ਜੀਵਨ, ਮਾਇਕੀ ਜੀਵਨ ਅਤੇ ਗੁਰਮੁਖ ਜਾਂ ਮਨਮੁਖ। ਗੁਰਬਾਣੀ ਵਿਚਾਰ ਨੰਬਰ 36, ਜੋ ਕਿ ਸੋ ਕਿਛ ਕਰ ਜਿਤ ਮੈਲ ਨਾ ਲੱਗੈ ਭਾਗ ਦੂਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।